ਭਾਰਤੀ ਸਰਕਾਰ ਨੇ ਇਸ ਸਾਲ ਘੋਸ਼ਣਾ ਕੀਤੀ ਸੀ ਕਿ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350ਵਾਂ ਜਨਮ ਦਿਹਾੜਾ ਬੜੇ ਜ਼ੋਰਾਂ ਸ਼ੋਰਾਂ ਨਾਲ ਮਨਾਇਆ ਜਾਵੇਗਾ ਤੇ ਵੱਖ ਵੱਖ ਸਮਾਰੋਹਾਂ ਲਈ 100 ਕਰੋੜ ਰੁਪਏ ਵੀ ਮਿੱਥੇ ਸਨ। ਇਨ੍ਹਾਂ ਸਮਾਰੋਹਾਂ ਦੀ ਸ਼ੁਰੂਆਤ ਕੀਤੀ ਗਈ ਸੀ ਇੰਟਰਨੈਸ਼ਨਲ ਸਿੱਖ ਕੌਨਕਲੇਵ ਦੇ ਨਾਲ ਜੋ ਬਿਹਾਰ ਸਰਕਾਰ ਦੁਆਰਾ ਪਟਨਾ ਵਿੱਚ ਆਯੋਜਿਤ ਕੀਤਾ ਗਿਆ ਸੀ ਤੇ ਇਨ੍ਹਾਂ ਸਮਾਰੋਹਾਂ ਨੂੰ ਹੀ ਸਮਰਪਿਤ ਹੈ ਇੰਟਰਫੇਥ ਕਾਨਫਰੰਸ ਜੋ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੁਆਰਾ ਆਯੋਜਿਤ ਕੀਤੀ ਜਾ ਰਹੀ ਹੈ ਤੇ ਇਸੀ ਬਾਰੇ ਗੱਲ ਕਰਨ ਜਾ ਰਹੇ ਹੈ ਅੱਜ ਡਾਕਟਰ ਗੁਰਮੀਤ ਸਿੰਘ ਸਿੱਧੂ ਹੋਰਾਂ ਨਾਲ ਜੋ ਕਿ ਗੁਰੂ ਗੋਬਿੰਦ ਸਿੰਘ ਧਰਮ ਅਧਿਐਨ ਵਿਭਾਗ ਦੇ ਮੁਖੀ ਹਨ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿਖੇ। ਡਾਕਟਰ ਗੁਰਮੀਤ ਬੜਾ ਹੀ ਨਿੱਘਾ ਸਵਾਗਤ ਹੈ ਜੀ ਜੀ ਆਇਆਂ ਨੂੰ।
ਮੇਰੇ ਵੱਲੋਂ ਵਿਭਾਗ ਵੱਲੋਂ ਵਿਭਾਗ ਦੇ ਵਿਦਿਆਰਥੀਆਂ ਵੱਲੋਂ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਤੁਹਾਡੇ ਰੇਡੀਓ ਦਾ ਤੇ ਰੇਡੀਓ ਸੁਣਨ ਵਾਲੇ ਸਰੋਤਿਆਂ ਨੂੰ ਅਸੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੇ ਨਾਲ ਅੱਜ ਦੀ ਗੱਲਬਾਤ ਸ਼ੁਰੂ ਕਰ ਰਹੇ ਹਾਂ।
ਸਭ ਤੋਂ ਪਹਿਲਾਂ ਤਾਂ ਡਾਕਟਰ ਸਿੱਧੂ ਇਹੀ ਦੱਸੋ ਕਿ ਵਿਭਾਗ ਦਾ ਨਾਮ ਹੀ ਹੈ ਗੁਰੂ ਗੋਬਿੰਦ ਸਿੰਘ ਵਿਭਾਗ, ਇਹ ਵਿਭਾਗ ਦੇ ਇਤਿਹਾਸ ਬਾਰੇ ਦੱਸੋ ਕੁਛ।
ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ 300 ਸਾਲਾ ਬਰਥ ਐਨਵਰਸਰੀ ਉਹਨਾਂ ਦਾ ਪ੍ਰਕਾਸ਼ ਦਿਹਾੜਾ ਮਨਾਇਆ ਜਾ ਰਿਹਾ ਸੀਗਾ 1967 ਦੇ ਵਿੱਚ, ਤਾਂ ਉਸ ਸਮੇਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਵਿੱਚ ਇਹ ਇੱਕ ਵੱਖਰੀ ਕਿਸਮ ਦੀ ਬਿਲਡਿੰਗ ਦਾ ਉਦਘਾਟਨ ਭਾਰਤ ਦੇ ਰਾਸ਼ਟਰਪਤੀ ਸ੍ਰੀ ਜਾਕਰ ਹੁਸੈਨ ਜੀ ਵੱਲੋਂ ਰੱਖਿਆ ਗਿਆ ਸੀ। ਜਦੋਂ ਉਹ ਨੀਂਹ ਪੱਥਰ ਰੱਖ ਰਹੇ ਸੀ ਤਾਂ ਇਸ ਸਮੇਂ ਉਹ ਆਪਣੇ ਭਾਸ਼ਣ ਦੇ ਵਿੱਚ ਬੜਾ ਭਾਵੁਕ ਹੋਏ। ਉਹਨਾਂ ਦੀ ਭਾਵੁਕਤਾ ਦੀ ਇੱਕ ਗੱਲ ਸਾਨੂੰ ਅੱਜ ਤੱਕ ਯਾਦ ਹੈ। ਉਹਨਾਂ ਨੇ ਇਹ ਗੱਲ ਕਹੀ ਸੀ ਕਿ ਸਿੱਖ ਪੰਥ ਨੇ ਇੱਕ ਸਨਮਾਨ ਸਾਈ ਮੀਆਂ ਮੀਰ ਜੀ ਨੂੰ ਦਿੱਤਾ ਸੀ। ਜਦੋਂ ਸ੍ਰੀ ਦਰਬਾਰ ਸਾਹਿਬ ਦੀ ਨੀਂਹ ਰੱਖੀ ਗਈ ਸੀ ਤਾਂ ਪਹਿਲੀ ਇੱਟ ਸਾਈ ਮੀਆਂ ਮੀਰ ਜੀ ਨੇ ਰੱਖੀ ਸੀ। ਇਹ ਗੱਲ ਕਰਦੇ ਹੋਏ ਸ੍ਰੀ ਜਾਕਰ ਹੁਸੈਨ ਜੀ ਇੰਨੇ ਭਾਵੁਕ ਹੋਏ ਕਿ ਉਹਨਾਂ ਨੇ ਅੱਖਾਂ ਦੇ ਵਿੱਚੋਂ ਹੰਸੂ ਗਿਰੇ ਤੇ ਉਹਨਾਂ ਨੂੰ ਇਹ ਜਾਪਿਆ ਕਿ ਉਦਾਂ ਦਾ ਸਨਮਾਨ ਪੰਜਾਬ ਦੇ ਲੋਕ ਉਹਨਾਂ ਨੂੰ ਦੇ ਰਹੇ ਹਨ। ਜਦੋਂ ਇਹ ਭਵਨ ਦਾ ਨੀਂਹ ਪੱਥਰ ਰੱਖਿਆ ਗਿਆ ਤਾਂ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ, ਗਵਰਨਰ, ਵੱਖ ਵੱਖ ਰਾਜਾਂ ਦੇ ਅਧਿਕਾਰੀਆਂ ਨੇ ਇਸ ਗੱਲ ਨੂੰ ਵਿਸ਼ੇਸ਼ ਤੌਰ ਤੇ ਸਨਮਾਨ ਦੇ ਤੌਰ ਤੇ ਜਾਂ ਇੱਕ ਮੈਂ ਇਹ ਗੱਲ ਕਹਿ ਸਕਦਾ ਕਿ ਪੰਜਾਬ ਦੇ ਲੋਕਾਂ ਨੂੰ ਸਰਕਾਰ ਵੱਲੋਂ ਇੱਕ ਤੋਹਫਾ ਦਿੱਤਾ ਗਿਆ ਸੀ। ਤੇ ਫਿਰ ਇੱਕ ਅਜਿਹਾ ਵਿਭਾਗ ਸਥਾਪਿਤ ਹੋਇਆ ਜਿੱਥੇ ਅਸੀਂ ਵੱਖ ਵੱਖ ਧਰਮਾਂ ਵੱਖ ਵੱਖ ਪੱਖਾਂ ਦਾ ਅਧਿਐਨ ਕਰਦੇ ਹਾਂ। ਧਰਮਾਂ ਦੀ ਇਸ ਸਟੱਡੀ ਦੇ ਵਿੱਚ ਕਿਸੇ ਧਰਮ ਨੂੰ ਵੱਡਾ ਜਾਂ ਛੋਟਾ ਨਹੀਂ ਬਲਕਿ ਜਿਵੇਂ ਦਾ ਉਹ ਧਰਮ ਹੈ ਵਿਦਿਆਰਥੀ ਉਹਨੂੰ ਉਸੇ ਰੂਪ ਦੇ ਵਿੱਚ ਸਮਝਦੇ ਹਨ। ਇੱਕ ਗੱਲ ਮੈਂ ਤੁਹਾਨੂੰ ਇਹ ਦੱਸਣੀ ਚਾਹਾਂਗਾ ਕਿ ਜਿਹੜੀ ਇਹ ਇਮਾਰਤ ਹੈ ਇਹ ਏਦਾਂ ਦੀ ਇਮਾਰਤ ਬਣਾਈ ਗਈ ਹੈ ਜਿਵੇਂ ਇੱਕ ਸਮੁੰਦਰ ਦੇ ਵਿੱਚ ਵੇੜਾ ਹੋਵੇ। ਧਰਮ ਦੇ ਵਿੱਚ ਵੀ ਅਸੀਂ ਕਹਿੰਦੇ ਕਿ ਮਨੁੱਖ ਆਪਣੀ ਮੁਕਤੀ ਦੇ ਲਈ ਭਵ ਜਲ ਪਾਰ ਕਰਨ ਦੀ ਇੱਛਾ ਰੱਖਦਾ ਹੈ ਤੇ ਇਸ ਵੇੜੇ ਦੇ ਰੂਪੀ ਬਿਲਡਿੰਗ ਦੇ ਵੱਖ ਵੱਖ ਨੀਚੇ ਜਦੋਂ ਤੁਸੀਂ ਦੇਖੋਗੇ ਤਾਂ 5 ਵਿੰਗ ਨੇ। 5 ਵਿੰਗਾਂ ਦੇ ਵਿੱਚ ਹਿੰਦੂਇਜ਼ਮ, ਸਿੱਖਇਜ਼ਮ, ਇਸਲਾਮ, ਕ੍ਰਿਸਚੈਨਿਟੀ ਤੇ ਬੁੱਧਿਜ਼ਮ ਨੂੰ ਰੀਪ੍ਰਜੈਂਟ ਕਰਦੇ ਇਹ ਬਿਲਡਿੰਗ। ਇਹਨਾਂ ਦੀਆਂ ਲਾਇਬ੍ਰੇਰੀਜ਼ ਨੇ ਵੱਖਰ ਵੱਖਰੀਆਂ। ਨੀਚੇ ਤੋਂ ਦੇਖਣ ਨੂੰ ਵੱਖਰੀ ਲੱਗਦੀ ਹੈ ਬਿਲਡਿੰਗ, ਪਰੰਤੂ ਉੱਪਰ ਜਾ ਕੇ ਸਾਰੇ ਇੱਕ ਹੋ ਜਾਂਦੀ ਹੈ। ਤਾਂ ਇਹ ਬਿਲਡਿੰਗ ਵੀ ਆਪਣੇ ਆਪ ਚ ਜਿਹੜਾ ਗੁਰੂ ਗੋਬਿੰਦ ਸਿੰਘ ਭਵਨ ਹੈ ਇਹਦੀ ਇਮਾਰਤ ਇੱਕ ਸੁਨੇਹਾ ਦਿੰਦੀ ਹੈ ਕਿ ਧਰਮ ਭਾਵੇਂ ਦੇਖਣ ਨੂੰ ਅਲੱਗ ਅਲੱਗ ਜਾਪਦੇ ਨੇ ਪਰੰਤੂ ਅਸਲ ਧਰਮ ਤਾਂ ਇੱਕੋ ਹੀ ਹੈ। ਜਾਂ ਫਿਰ ਇਸ ਗੱਲ ਨੂੰ ਅਸੀਂ ਐਵੇਂ ਵੀ ਕਹਿ ਸਕਦੇ ਹਾਂ ਕਿ ਸਾਰੇ ਧਰਮਾਂ ਦਾ ਜੇਕਰ ਅਸੀਂ ਅਸਲ ਦੇ ਵਿੱਚ ਵੇਖੀਏ ਤਾਂ ਉਹਨਾਂ ਦਾ ਸੰਦੇਸ਼ ਇੱਕੋ ਹੀ ਹੈ। ਜਿਵੇਂ ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਬਾਣੀ ਦੇ ਵਿੱਚ ਇਹ ਗੱਲ ਕਹੀ ਸੀ ਕਿ ਮਾਨਸ ਕੀ ਜਾਤ ਸਭ ਇੱਕੇ ਪਹਿਚਾਣ ਲਓ, ਭਾਵ ਸਾਰੇ ਮਨੁੱਖ ਇੱਕੋ ਨੇ ਤੇ ਉਹਨਾਂ ਦਾ ਧਰਮ ਵੀ ਇੱਕੋ ਹੀ ਹੈ। ਤੇ 300 ਸਾਲਾਂ ਜਦੋਂ ਗੁਰੂ ਗੋਬਿੰਦ ਸਿੰਘ ਜੀ ਦਾ ਪ੍ਰਕਾਸ਼ ਦਿਹਾੜਾ ਮਨਾਇਆ ਗਿਆ ਸੀ ਉਦੋਂ ਇਹ ਇਮਾਰਤ ਬਣਾਉਣ ਦੇ ਲਈ ਨੀਹਾਂ ਪੁੱਟੀ ਗਈਆਂ ਸੀ। ਅੱਜ ਇਸ ਬਿਲਡਿੰਗ ਨੂੰ ਵੀ ਬਣੀ ਨੂੰ ਔਰ ਇਹਦੇ ਵਿੱਚ ਸਥਾਪਿਤ ਹੋਇਆ ਜਿਹੜਾ ਧਰਮ ਅਧਿਐਨ ਵਿਭਾਗ ਹੈ ਇਹਨੂੰ 59 ਸਾਲ ਪੂਰੇ ਹੋਣ ਜਾ ਰਹੇ ਨੇ ਤੇ 27 ਦਸੰਬਰ ਦੇ ਵਿੱਚ ਇਹਦਾ ਨੀਂਹ ਪੱਥਰ ਰੱਖਿਆ ਗਿਆ ਸੀਗਾ ਤੇ 27 ਦਸੰਬਰ ਤੋਂ ਅਸੀਂ ਇਸਦਾ ਗੋਲਡਨ ਜੁਬਲੀ ਜਿਹੜਾ ਵਰ ਹੈ ਉਹ ਸ਼ੁਰੂ ਕਰਨ ਜਾ ਰਹੇ ਹਾਂ।
ਇਸ ਸੈਲੀਬ੍ਰੇਸ਼ਨ ਲਈ ਤੁਸੀਂ ਦੱਸਿਆ ਕਿ ਇੰਟਰਫੇਥ ਕਾਨਫਰੰਸ ਸਰਬ ਧਰਮ ਸੰਮੇਲਨ ਦਾ ਆਯੋਜਿਤ ਕੀਤਾ ਜਾ ਰਿਹਾ ਹੈ, ਇਸ ਬਾਰੇ ਦੱਸੋ ਕਿ ਕੀ ਕੁਛ ਕੀਤਾ ਜਾਵੇਗਾ ਇਸ ਸੰਮੇਲਨ ਦੇ ਅਧੀਨ।
ਇਸ ਮੌਕੇ ਤੇ ਅਸੀਂ 27 ਤਰੀਕ ਨੂੰ ਇੱਕ ਸਰਬ ਧਰਮ ਸੰਮੇਲਨ ਅਤੇ ਇੱਕ ਅੰਤਰ ਧਰਮ ਸੰਵਾਦ ਕਾਨਫਰੰਸ ਕਰਾ ਰਹੇ ਹਾਂ। ਇਹ ਸੰਮੇਲਨ ਸਾਡਾ 3 ਦਿਨ ਚੱਲੇਗਾ, 27 ਦਸੰਬਰ ਨੂੰ ਇਹਦਾ ਉਦਘਾਟਨੀ ਸੈਸ਼ਨ ਹੋਏਗਾ, ਜਿਸ ਵਿੱਚ ਵੱਖ ਵੱਖ ਧਰਮਾਂ ਦੇ ਪ੍ਰਤੀਨਿਧੀ ਵਿਦਵਾਨ ਆਪਣੇ ਆਪਣੇ ਧਰਮ ਦਾ ਜਿਹੜਾ ਸਾਂਝਾ ਸੰਦੇਸ਼ ਹੈ, ਮਨੁੱਖਤਾ ਦਾ, ਭਾਈਵਾਲਤਾ ਦਾ, ਪ੍ਰੇਮ ਦਾ ਜਾਂ ਆਪਸ ਵਿੱਚ ਮਿਲਵਰਤਨ ਦਾ, ਇਹ ਸੰਦੇਸ਼ ਸਰੋਤਿਆਂ ਦੇ ਨਾਲ ਸਾਂਝਾ ਕਰਨਗੇ। ਔਰ ਇਸ ਸਮਾਗਮ ਦੀ ਪ੍ਰਧਾਨਗੀ ਪੰਜਾਬੀ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਡਾਕਟਰ ਜਸਪਾਲ ਸਿੰਘ ਜੀ ਕਰਨਗੇ। ਡਾਕਟਰ ਜਸਪਾਲ ਸਿੰਘ ਜੀ ਦਾ ਹੀ ਇਹ ਸੁਪਨਾ ਹੈ ਕਿ ਸਮਾਗਮ ਬਹੁਤ ਵੱਡੇ ਪੱਧਰ ਤੇ ਮਨਾਇਆ ਜਾਣਾ ਚਾਹੀਦਾ। ਇਸ ਸਮਾਗਮ ਨੂੰ ਮਨਾਉਣ ਦੇ ਲਈ ਪੰਜਾਬੀ ਯੂਨੀਵਰਸਿਟੀ ਦੇ ਵੱਖ ਵੱਖ ਵਿਭਾਗਾਂ ਦੇ ਅਧਿਕਾਰੀਆਂ ਦੀ ਇੱਕ ਉੱਚ ਪੱਧਰੀ ਕਮੇਟੀ ਬਣਾਈ ਗਈ ਹੈ ਤੇ ਇਸ ਕਮੇਟੀ ਨੇ ਇਹ ਫੈਸਲਾ ਲਿਆ ਕਿ ਸਾਰੇ ਵਿਭਾਗ ਮਿਲ ਕੇ ਜਿਹੜਾ ਇਹ ਗੁਰੂ ਗੋਬਿੰਦ ਸਿੰਘ ਭਵਨ ਦਾ 50ਵਾਂ ਵਰ੍ਹਾ ਸ਼ੁਰੂ ਹੋ ਰਿਹਾ, ਜਿਸ ਨੂੰ ਅਸੀਂ ਅੰਗਰੇਜ਼ੀ ਦੇ ਵਿੱਚ ਗੋਲਡਨ ਜੁਬਲੀ ਈਅਰ ਕਹਿ ਸਕਦੇ ਹਾਂ, ਇਹਦੇ ਲਈ ਸਾਰੇ ਵਿਭਾਗ ਰਲ ਮਿਲ ਕੇ ਸਮਾਗਮ ਕਰ ਰਹੇ ਨੇ। ਇਸ ਸਮਾਗਮ ਦੇ ਵਿੱਚ ਪਹਿਲੇ ਦਿਨ ਉਦਘਾਟਨ ਹੋਏਗਾ, ਫਿਰ ਇੰਟਰ ਫੇਥ ਕਾਨਫਰੰਸ, ਅੰਤਰ ਧਰਮ ਸੰਵਾਦ ਕਾਨਫਰੰਸ ਸ਼ੁਰੂ ਹੋਏਗੀ, ਇਹਦੇ ਦੂਸਰੇ ਦਿਨ ਸਾਰੇ ਧਰਮਾਂ ਦੀ ਸਾਂਝੀ ਪ੍ਰੇਅਰ, ਕਾਮਨ ਪ੍ਰੇਅਰ ਦਾ ਮਤਲਬ ਕਿ ਅੱਡ ਅੱਡ ਧਰਮਾਂ ਦੇ ਲੋਕ ਆਪਣੋ ਆਪਣੀ ਪ੍ਰਾਰਥਨਾ ਕਿਵੇਂ ਕਰਦੇ ਨੇ, ਉਹ ਸਾਰੇ ਧਰਮਾਂ ਦੀ ਪ੍ਰੇਅਰ ਇੱਕ ਇਸ ਭਵਨ ਦੇ ਹਾਲ ਦੇ ਵਿੱਚ ਕੀਤੀ ਜਾਵੇਗੀ, ਭਾਵ ਕਿ ਹਿੰਦੂ, ਮੁਸਲਿਮ, ਬੋਧੀ, ਜੈਨੀ, ਸਿੱਖ ਕਿਵੇਂ ਪਰਮਾਤਮਾ ਨੂੰ ਜਾਂ ਉਸ ਸ਼ਕਤੀ ਨੂੰ ਯਾਦ ਕਰਦੇ ਨੇ, ਇਹ ਸਾਂਝੇ ਇੱਕ ਪਲੇਟਫਾਰਮ ਤੋਂ ਇਹਨਾਂ ਦੀ ਪ੍ਰੇਅਰ ਕਰਨਗੇ। ਇਸ ਸਮਾਗਮ ਦੇ ਵਿੱਚ ਅਸੀਂ ਭਾਰਤ ਦੀਆਂ ਵੱਖ ਵੱਖ ਯੂਨੀਵਰਸਿਟੀਆਂ ਦੇ ਵਿੱਚ ਜਿੱਥੇ ਧਰਮ ਦੇ ਨਾਲ ਸੰਬੰਧਿਤ ਬਹੁਤ ਉੱਚ ਕੋਟੀ ਦੇ ਵਿਦਵਾਨ ਪਹੁੰਚਣਗੇ, ਉੱਥੇ ਵੱਖ ਵੱਖ ਧਰਮਾਂ ਦੇ ਲੋਕਾਂ ਨੂੰ ਵੀ ਅਸੀਂ ਇਸ ਸਮਾਗਮ ਦੇ ਲਈ ਸੱਦਾ ਦਿੱਤਾ ਤੇ ਉਹ ਹੁੰਮ ਹੁਮਾ ਕੇ ਪਹੁੰਚ ਰਹੇ ਨੇ। ਖਾਸ ਗੱਲ ਇਹ ਹੈ ਕਿ ਜਿਸ ਨੂੰ ਵੀ ਇਹ ਪਤਾ ਲੱਗਿਆ ਕਿ ਏਦਾਂ ਦਾ ਸਮਾਗਮ ਹੋ ਰਿਹਾ, ਹਰ ਇੱਕ ਵਿਭਾਗ ਦੇ ਲਈ ਜਾਂ ਸਾਡੇ ਤੱਕ ਏਦਾਂ ਦੀ ਪਹੁੰਚ ਕਰ ਰਿਹਾ ਕਿ ਸਾਡੇ ਲਈ ਤੁਸੀਂ ਮਦਦ ਦੱਸੋ ਵੀ ਅਸੀਂ ਕੀ ਕਰ ਸਕਦੇ ਹਾਂ। ਤੇ ਮੈਨੂੰ ਲੱਗਦਾ ਕਿ ਇਹ ਬੜਾ ਮੁਬਾਰਕ ਮੌਕਾ ਹੈ, ਜਦੋਂ ਭਾਰਤ ਦੇ ਵਿੱਚ ਹੀ ਦੁਨੀਆਂ ਭਰ ਦੇ ਵੱਖ ਵੱਖ ਮੁਲਕਾਂ ਦੇ ਵਿੱਚ ਰਹਿੰਦੇ ਲੋਕ ਪੰਜਾਬੀ ਖਾਸ ਕਰਕੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਬੜੇ ਉਤਸ਼ਾਹ ਦੇ ਨਾਲ, ਪ੍ਰੇਮ ਦੇ ਨਾਲ, ਸਤਿਕਾਰ ਦੇ ਨਾਲ ਮਨਾ ਰਹੇ ਹਨ। ਇਸ ਮੌਕੇ ਤੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਗੁਰੂ ਗੋਬਿੰਦ ਸਿੰਘ ਭਵਨ ਦੀ ਗੋਲਡਨ ਜੁਬਲੀ ਨੂੰ ਵੀ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ 350 ਸਾਲਾ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਕਰਨ ਜਾ ਰਹੀ ਹੈ। ਇੱਕ ਗੱਲ ਮੈਨੂੰ ਹੋਰ ਲੱਗਦੀ ਹੈ ਕਿ ਅਸੀਂ ਸਾਰੇ ਭਾਗਾਂ ਵਾਲੇ ਹਾਂ ਕਿ ਸਾਡਾ ਜਨਮ ਉਸ ਸਮੇਂ ਹੋਇਆ ਜਾਂ ਸਾਨੂੰ ਇਹ ਸੇਵਾ ਕਰਨ ਦਾ ਮੌਕਾ ਮਿਲਿਆ ਕਿ ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਦਿਹਾੜਾ ਮਨਾਇਆ ਜਾ ਰਿਹਾ ਹੈ, ਤੇ ਮੇਰੇ ਲਈ ਤਾਂ ਖਾਸ ਖੁਸ਼ੀ ਦੀ ਗੱਲ ਹੈ ਕਿ ਪਰਮਾਤਮਾ ਨੇ ਸਾਨੂੰ ਸਭ ਨੂੰ ਇਹ ਮੌਕਾ ਦਿੱਤਾ ਕਿ ਅਸੀਂ ਇਸ ਸਮੇਂ ਦੇ ਉੱਤੇ ਏਦਾਂ ਦੇ ਸਮਾਗਮ ਕਰੀਏ। ਤੇ ਜੋ ਧਰਮਾਂ ਦੇ ਨਾਂ ਤੇ ਲੋਕੀ ਇੱਕ ਦੂਸਰੇ ਦੇ ਨਾਲ ਲੜਦੇ ਨੇ, ਝਗੜਦੇ ਨੇ, ਉਹ ਲੜਾਈਆਂ ਘੱਟ ਹੋਣ। ਅਸੀਂ ਇਹ ਵੀ ਜਾਣਦੇ ਹਾਂ ਕਿ ਜਿੰਨੀਆਂ ਲੜਾਈਆਂ ਦੇ ਵਿੱਚ ਲੋਕਾਂ ਦਾ ਖੂਨ ਡੁੱਲਿਆ ਹੈ ਉਹ ਧਰਮ ਦੇ ਨਾਂ ਤੇ ਡੁੱਲਿਆ ਹੈ। ਇਹਦਾ ਮੁੱਖ ਕਾਰਨ ਇਹ ਹੈ ਕਿ ਲੋਕਾਂ ਦੀ ਧਰਮ ਤੋਂ ਨਾ ਸਮਝੀ। ਜਦੋਂ ਅਸੀਂ ਕੇਵਲ ਆਪਣੇ ਧਰਮ ਨੂੰ ਜਾਣਦੇ ਹਾਂ, ਕਿਸੇ ਹੋਰ ਧਰਮ ਨੂੰ ਨਹੀਂ ਜਾਣਦੇ, ਤਾਂ ਫਿਰ ਜ਼ਿਆਦਾ ਟਕਰਾਅ, ਹਿੰਸਾ ਹੋਣ ਦੀਆਂ ਸੰਭਾਵਨਾਵਾਂ ਵੱਧਦੀਆਂ ਨੇ। ਸਾਡੇ ਇਸ ਡਿਪਾਰਟਮੈਂਟ ਦਾ ਮੁੱਖ ਮੰਤਵ ਇਹੀ ਹੈ ਕਿ ਇੱਕ ਵਿਅਕਤੀ ਜਿੱਥੇ ਆਪਣੇ ਧਰਮ ਨੂੰ ਸਮਝੇ, ਉੱਥੇ ਬਾਕੀ ਧਰਮਾਂ, ਵਿਭਿੰਨ ਧਰਮਾਂ ਦਾ ਵੀ ਉਹਨੂੰ ਗਿਆਨ ਹੋਣਾ ਚਾਹੀਦਾ। ਜਿਹੜਾ ਮਨੁੱਖ ਬਾਕੀ ਧਰਮਾਂ ਨੂੰ ਜਾਣਦਾ ਜਾਂ ਸਮਝਦਾ, ਉਹ ਕਦੇ ਵੀ ਹਿੰਸਾ ਦੇ ਰਾਹ ਤੇ ਨਹੀਂ ਚੱਲਦਾ।
ਬਹੁਤ ਹੀ ਮੁਬਾਰਕ ਮੌਕਾ ਹੈ ਜਿਵੇਂ ਤੁਸੀਂ ਕਿਹਾ, ਤੇ ਇਸ ਦੀ ਖਾਸੀਅਤ ਵੀ ਜੋ ਤੁਸੀਂ ਦੱਸੀ ਹੈ ਕਿ ਅਲੱਗ ਅਲੱਗ ਧਰਮਾਂ ਨੂੰ ਮਨਾਇਆ ਜਾਵੇਗਾ ਇਸ ਸੰਮੇਲਨ ਦੇ ਵਿੱਚ, ਤੇ ਤੁਹਾਡੇ ਵਿਭਾਗ ਦੀ ਵੀ ਸ਼ਾਇਦ ਇਹੀ ਖਾਸੀਅਤ ਹੈ, ਜੋ ਬਾਕੀ ਧਰਮ ਦੇ ਵਿਭਾਗ ਹਨ ਬਾਕੀ ਯੂਨੀਵਰਸਿਟੀਜ਼ ਦੇ ਵਿੱਚ ਸਾਰੀ ਦੁਨੀਆਂ ਦੇ ਵਿੱਚ, ਉਸ ਨਾਲੋਂ ਕਾਫੀ ਵੱਖਰਾ ਵਿਭਾਗ ਹੈ ਇਹ।
ਹਾਂਜੀ, ਇਸ ਕਰਕੇ ਕਿ ਜਿਵੇਂ ਤੁਸੀਂ ਦੁਨੀਆਂ ਦੇ ਕਿਸੇ ਵੀ ਕੋਨੇ 'ਚ ਜਾਓ, ਜਿੱਥੇ ਉਹ ਧਰਮ ਦੇ ਲੋਕ ਆਪਣਾ ਵਿਭਾਗ ਖੋਲਣਗੇ, ਆਪਣੀ ਯੂਨੀਵਰਸਿਟੀ ਖੋਲਣਗੇ, ਕੇਵਲ ਆਪਣੇ ਧਰਮ ਦੀ ਗੱਲ ਕਰਦੇ ਨੇ। ਪਰੰਤੂ ਇਹ ਇੱਕੋ ਇੱਕ ਅਜਿਹਾ ਡਿਪਾਰਟਮੈਂਟ ਹੈ ਜਾਂ ਫਿਰ ਇੱਦਾਂ ਦਾ ਇੱਕ ਵਿਭਾਗ ਅਮਰੀਕਾ ਦੀ ਹਾਰਵਰਡ ਯੂਨੀਵਰਸਿਟੀ ਦੇ ਵਿੱਚ ਡਿਪਾਰਟਮੈਂਟ ਆਫ ਰਿਲੀਜੀਅਨ ਐਂਡ ਸਿਵਲਾਈਜੇਸ਼ਨ ਅਸਟੈਬਲਿਸ਼ ਹੋਇਆ ਸੀ, ਤੇ ਉਸੇ ਪੈਟਰਨ ਦੇ ਉੱਤੇ ਇਹ ਡਿਪਾਰਟਮੈਂਟ ਸਥਾਪਿਤ ਕੀਤਾ ਗਿਆ। ਇਸ ਵਿਭਾਗ ਦੇ ਵਿੱਚ ਅਸੀਂ ਧਰਮਾਂ ਦੀ ਇੱਕ ਦੂਸਰੇ ਦੇ ਨਾਲ ਤੁਲਨਾ ਨਹੀਂ ਕਰਦੇ, ਨਾ ਹੀ ਵਿਦਿਆਰਥੀਆਂ ਨੂੰ ਸਿਖਾਉਣਾ ਕਿ ਕੋਈ ਧਰਮ ਵੱਡਾ ਹੈ ਜਾਂ ਛੋਟਾ ਹੈ ਜਾਂ ਕੋਈ ਨਵਾਂ ਹੈ ਜਾਂ ਪੁਰਾਣਾ ਹੈ। ਜਿਵੇਂ ਧਰਮ ਹੈ ਉਹਨੂੰ ਉਸੇ ਰੂਪ ਦੇ ਵਿੱਚ ਸਮਝਣਾ। ਵਿਲੱਖਣ ਹੈ ਡਿਪਾਰਟਮੈਂਟ, ਇੱਥੇ ਹਿੰਦੂਇਜ਼ਮ ਨੂੰ ਪੜ੍ਹਾਉਣ ਦੇ ਲਈ ਹਿੰਦੂ ਸਕਾਲਰ, ਇਸਲਾਮ ਨੂੰ ਪੜ੍ਹਾਉਣ ਦੇ ਲਈ ਇਸਲਾਮਿਕ ਸਟੱਡੀ ਦਾ ਸਕਾਲਰ, ਕ੍ਰਿਸਚੈਨਿਟੀ ਨੂੰ ਪੜ੍ਹਾਉਣ ਦੇ ਲਈ ਕ੍ਰਿਸਚੈਨਿਟੀ ਦਾ ਸਕਾਲਰ, ਸਿੱਖਇਜ਼ਮ ਨੂੰ ਪੜ੍ਹਾਉਣ ਦੇ ਲਈ ਸਿੱਖਇਜ਼ਮ ਦਾ, ਇਸ ਤਰ੍ਹਾਂ ਬੁੱਧਇਜ਼ਮ ਦੇ ਲਈ। ਤੇ ਜਿਹੜੇ ਵੀ ਧਰਮ ਨੂੰ ਕੋਈ ਪੜ੍ਹਾਉਂਦਾ ਉਸੇ ਧਰਮ ਦਾ ਵਿਸ਼ੇਸ਼ ਜਿਹਦੀ ਉਸ ਵਿਸ਼ੇ ਦੇ ਵਿੱਚ ਪੂਰੀ ਸਪੈਸ਼ਲਾਈਜੇਸ਼ਨ ਹੋਵੇ। ਔਰ ਪੰਜਾਬੀ ਯੂਨੀਵਰਸਿਟੀ ਵੱਲੋਂ ਇਹ ਵੀ ਪਹਿਲ ਦਿੱਤੀ ਜਾਂਦੀ ਹੈ ਕਿ ਜਿਹੜਾ ਧਰਮ ਪੜ੍ਹਾਉਣਾ ਹੈ ਉਹਨੂੰ ਪੜ੍ਹਾਉਣ ਵਾਲਾ ਅਧਿਆਪਕ ਵੀ ਉਸੇ ਧਰਮ ਨਾਲ ਸੰਬੰਧਿਤ ਹੋਵੇ ਤਾਂ ਇਹ ਬਿਹਤਰ ਹੈ। ਸਾਡੇ ਵਿਭਾਗ ਦੇ ਵਿੱਚ ਇਸਲਾਮ ਨੂੰ ਪੜ੍ਹਾਉਣ ਦੇ ਲਈ ਇਸਲਾਮਿਕ ਸਟੱਡੀ ਦੇ ਡਾਕਟਰ ਮੁਹੰਮਦ ਹਬੀਬ, ਇਸੇ ਤਰ੍ਹਾਂ ਜੈਨਿਜ਼ਮ ਨੂੰ ਪੜ੍ਹਾਉਣ ਦੇ ਲਈ ਡਾਕਟਰ ਪ੍ਰਦਮਨ ਸ਼ਾਹ ਸਿੰਘ, ਬੁੱਧੀਜ਼ਮ ਨੂੰ ਪੜ੍ਹਾਉਣ ਦੇ ਲਈ ਡਾਕਟਰ ਰਿਤੂ ਰਾਜ, ਔਰ ਕ੍ਰਿਸਚੈਨਿਟੀ ਦੇ ਲਈ ਡਾਕਟਰ ਟੀਕੇ, ਇਸੇ ਤਰ੍ਹਾਂ ਸਿੱਖਇਜ਼ਮ ਦੇ ਲਈ ਡਾਕਟਰ ਗੁਰਮੇਲ ਸਿੰਘ। ਤੇ ਇੱਕ ਗੱਲ, ਇੱਕ ਸਾਂਝਾ ਵਿਸ਼ਾ ਹੈ ਜਿਹੜਾ ਸਟੱਡੀ ਆਫ ਰਿਲੀਜ਼ਨ ਦਾ, ਕਿ ਸਾਰੇ ਧਰਮਾਂ ਦਾ ਕੌਮਨ ਸਾਰ ਤੱਤ ਕੀ ਹੈ ਜਾਂ ਧਰਮ ਦੀ ਫਿਲਾਸਫੀ ਕੀ ਹੈ, ਉਹ ਵਿਸ਼ਾ ਮੈਨੂੰ ਪੜ੍ਹਾਉਣ ਦਾ ਮੌਕਾ ਮਿਲਿਆ। ਤੇ ਇਸ ਕਰਕੇ ਇਹਦਾ ਜਿਹੜਾ ਕੋਰਸ ਹੈ ਔਰ ਕੋਰਸ ਕਰਦੇ ਵਿਦਿਆਰਥੀਆਂ ਦੀ ਜਿਹੜੀ ਦ੍ਰਿਸ਼ਟੀ ਇਸ ਕਿਸਮ ਦੀ ਬਣ ਜਾਂਦੀ ਹੈ ਕਿ ਉਹ ਸਾਰੇ ਧਰਮਾਂ ਨੂੰ ਪ੍ਰੇਮ ਕਰਨ ਲੱਗ ਜਾਂਦੇ। ਵਿਲੱਖਣ ਗੱਲ ਇਹ ਹੈ ਕਿ ਇਸ ਡਿਪਾਰਟਮੈਂਟ ਦੇ ਰਾਹੀਂ ਦੋ ਪੋਸਟ ਗ੍ਰੈਜੂਏਟ ਕੋਰਸ ਚਲਾ ਰਹੇ ਹਾਂ, ਐਮ ਏ ਸਿੱਖ ਸਟੱਡੀ ਤੇ ਐਮ ਏ ਰਿਲੀਜੀਅਸ ਸਟੱਡੀ। 80 ਦੇ ਕਰੀਬ ਵਿਦਿਆਰਥੀ ਇੱਥੇ ਪੀ ਐਚ ਡੀ ਦੇ ਕੋਰਸ ਕਰ ਰਹੇ ਹਨ। ਹੁਣ ਤੱਕ 100 ਤੋਂ ਵੱਧ ਪੀ ਐਚ ਡੀ ਦੀਆਂ ਡਿਗਰੀਆਂ ਇਸ ਵਿਭਾਗ ਵੱਲੋਂ ਦਿੱਤੀਆਂ ਜਾ ਚੁੱਕੀਆਂ ਨੇ। ਔਰ ਇਸ ਵਿਭਾਗ ਦੇ ਵਿਦਿਆਰਥੀ ਵੱਖ ਵੱਖ ਕਾਲਜਾਂ ਦੇ ਵਿੱਚ ਅੰਡਰ ਗ੍ਰੈਜੂਏਟ ਪੱਧਰ ਉੱਤੇ ਪ੍ਰੋਫੈਸਰ ਲੱਗਦੇ ਨੇ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਨਿਯੁਕਤੀ ਦੇ ਪ੍ਰਚਾਰਕ, ਤੇ ਵੱਖ ਵੱਖ ਮੁਲਕਾਂ ਦੇ ਵਿੱਚੋਂ ਬੁੱਧੀਜ਼ਮ ਦੇ ਸਕਾਲਰ ਭਿਕਸ਼ੂ ਵੀ ਇੱਥੇ ਆਉਂਦੇ ਰਹੇ ਨੇ। ਤੇ ਅੱਜ ਉਹ ਆਪੋ ਆਪਣੇ ਕੰਟਰੀ ਦੇ ਵਿੱਚ, ਇੰਡੋਨੇਸ਼ੀਆ ਦੇ ਵਿੱਚ, ਹਾਂਗਕਾਂਗ ਦੇ ਵਿੱਚ ਜਾਂ ਫਿਰ ਵੀਅਤਨਾਮ ਦੇ ਵਿੱਚ ਵਿਦਿਆਰਥੀ ਆਏ ਸੀ, ਉਹ ਆਪਣੀ ਕੰਟਰੀ ਦੇ ਪ੍ਰਤੀਨਿਧ ਇੱਕ ਬੁੱਧੀ ਸਕਾਲਰ ਦੇ ਵਜੋਂ ਇੱਥੋਂ ਟ੍ਰੇਨ ਹੋ ਕੇ ਗਏ ਨੇ। ਪੰਜਾਬੀ ਯੂਨੀਵਰਸਿਟੀ ਦੇ ਇਸ ਵਿਭਾਗ ਦੇ ਵੱਲੋਂ ਡਾਕਟਰ ਸ਼ੇਸ਼ਾਗਿਰੀ ਰਾਓ ਨੇ ਇਨਸਾਈਕਲੋਪੀਡੀਆ ਆਫ ਹਿੰਦੂਇਜ਼ਮ ਤਿਆਰ ਕੀਤਾ, ਜਿਹੜਾ ਕਿ ਅਮਰੀਕਾ ਦੇ ਵਿੱਚੋਂ ਪਬਲਿਸ਼ ਹੋਇਆ। ਔਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਇੱਕ ਸਿੱਖਇਜ਼ਮ ਦੇ ਨਾਲ ਰਿਲੇਟਡ ਇਨਸਾਈਕਲੋਪੀਡੀਆ ਆਫ ਸਿੱਖਇਜ਼ਮ, ਜਿਹੜਾ ਕਿ ਦੁਨੀਆਂ ਦੇ ਵਿੱਚ ਪਹਿਲਾ ਇਨਸਾਈਕਲੋਪੀਡੀਆ ਹੈ, ਉਹ ਵੀ ਇਸ ਡਿਪਾਰਟਮੈਂਟ ਦੀ ਦੇਣ ਹੈ। ਸੈਂਕੜੇ ਤੋਂ ਵੱਧ ਕਿਤਾਬਾਂ ਪਬਲਿਸ਼ ਹੋ ਚੁੱਕੀਆਂ ਨੇ ਇਸ ਵਿਭਾਗ ਦੇ ਵੱਖ ਵੱਖ ਪ੍ਰੋਫੈਸਰਾਂ ਨੇ। ਆ ਵੱਖਰੀ ਗੱਲ ਇਹ ਹੈ ਕਿ ਇਹ ਕਿਤਾਬਾਂ ਅੰਗਰੇਜ਼ੀ ਦੇ ਵਿੱਚ ਵੀ, ਹਿੰਦੀ ਵਿੱਚ ਔਰ ਉਰਦੂ ਦੇ ਵਿੱਚ ਤੇ ਪੰਜਾਬੀ ਦੇ ਵਿੱਚ ਨੇ। ਵਿਭਾਗ ਦੇ ਵਿੱਚ ਕੰਮ ਕਰ ਰਹੇ ਪ੍ਰੋਫੈਸਰ ਜਿੱਥੇ ਵੱਖ ਵੱਖ ਧਰਮਾਂ ਨੂੰ ਜਾਣਦੇ ਨੇ, ਉੱਥੇ ਵੱਖ ਵੱਖ ਭਾਸ਼ਾਵਾਂ ਦਾ ਵੀ ਉਹਨਾਂ ਨੂੰ ਗਿਆਨ ਹੈ। ਇਸ ਡਿਪਾਰਟਮੈਂਟ ਦੇ ਵਿੱਚ ਅੰਗਰੇਜ਼ੀ, ਸੰਸਕ੍ਰਿਤ, ਉਰਦੂ ਤੇ ਅਰਬੀ ਭਾਸ਼ਾ ਨੂੰ ਜਾਣਨ ਤੇ ਸਮਝਣ ਵਾਲੇ ਵਿਦਵਾਨ ਇੱਥੇ ਕੰਮ ਕਰ ਰਹੇ ਨੇ। ਤੇ ਇਹ ਭਾਸ਼ਾਵਾਂ ਧਰਮਾਂ ਦੇ ਅਧਿਐਨ ਤੋਂ ਇਲਾਵਾ ਅਸੀਂ ਵਿਦਿਆਰਥੀਆਂ ਨੂੰ ਵੱਖ ਵੱਖ ਭਾਸ਼ਾਵਾਂ ਦਾ ਗਿਆਨ ਵੀ ਦਿੰਦੇ।
ਡਾਕਟਰ ਸਿੱਧੂ, ਤੁਸੀਂ ਇਸ ਵਿਭਾਗ ਦੇ ਮੁਖੀ ਹੋ, ਮੁਖੀ ਹੋਣ ਦੇ ਨਾਤੇ ਇੱਕ ਬਹੁਤ ਮਾਣ ਦੀ ਵੀ ਗੱਲ ਹੈ ਕਿ ਇੰਨਾ ਵਧੀਆ ਤੇ ਬਹੁਤ ਹੀ ਵੱਖਰੇ ਕਿਸਮ ਦਾ ਵਿਭਾਗ ਤੁਸੀਂ ਚਲਾ ਰਹੇ ਹੋ, ਤੇ ਇਹਦੇ ਨਾਲ ਕਾਫੀ ਜ਼ਿੰਮੇਵਾਰੀ ਵੀ ਆਉਂਦੀ ਹੈ। ਹੁਣ ਗੋਲਡਨ ਜੁਬਲੀ ਸ਼ੁਰੂ ਹੋਣ ਜਾ ਰਹੀ ਹੈ ਇਸ ਵਿਭਾਗ ਦੀ, ਆਉਣ ਵਾਲੇ ਸਾਲ ਦੇ ਵਿੱਚ ਇਸ ਵਿਭਾਗ ਦੇ ਕੁਝ ਖਾਸ ਪਲਾਨਸ ਹਨ, ਕੁਝ ਖਾਸ ਹੈ ਜੋ ਤੁਸੀਂ ਕਰੋਗੇ ਇਸ ਕਾਨਫਰੰਸ ਤੋਂ ਇਲਾਵਾ?
ਹਾਂਜੀ, ਇਸ ਕਾਨਫਰੰਸ ਤੋਂ ਇਲਾਵਾ ਅਸੀਂ ਇਹਦਾ ਜਿਹੜਾ ਪਹਿਲਾ ਸਮਾਗਮ ਹੋਏਗਾ ਉਹ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਆਸ਼ੀਰਵਾਦ ਦੇ ਨਾਲ ਅਸੀਂ ਬਾਣੀ ਦਾ ਪਾਠ ਕਰਕੇ, ਜਿਹੜਾ ਕਿ ਜਨਵਰੀ ਦੇ ਵਿੱਚ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ 350 ਸਾਲਾ ਦਿਵਸ ਮਨਾਵਾਂਗੇ। ਇਹਨੂੰ ਵਿਦਿਆਰਥੀ ਆਪਣੇ ਪੱਧਰ ਤੇ ਮਨਾਉਣਗੇ ਤੇ ਜਿਹਨਾਂ ਦੇ ਵਿੱਚ ਅਧਿਆਪਕਾਂ ਦੀ ਵੀ ਸ਼ਮੂਲੀਅਤ ਹੋਏਗੀ। ਇਸ ਤੋਂ ਇਲਾਵਾ ਅਸੀਂ ਇੱਕ 7 ਰੋਜ਼ਾ ਵਰਕਸ਼ਾਪ ਜਿਹੜੇ ਗੁਰੂ ਗੋਬਿੰਦ ਸਿੰਘ ਜੀ ਦੀਆਂ ਰਚਨਾਵਾਂ ਨੇ ਉਹਨਾਂ ਦੇ ਨਾਲ ਸੰਬੰਧਿਤ ਹੋਏਗੀ, ਔਰ ਮਹੀਨੇ ਦੇ ਵਿੱਚ ਘੱਟੋ ਘੱਟ ਇੱਕ ਸਪੈਸ਼ਲ ਲੈਕਚਰ ਇਹਦੇ ਵਿੱਚੋਂ ਅਸੀਂ ਇਹਦੀ ਲੜੀ ਦੇ ਵਜੋਂ ਸ਼ੁਰੂ ਕਰਨ ਜਾ ਰਹੇ ਹਾਂ। ਇਸ ਤੋਂ ਇਲਾਵਾ 4-5 ਅਸੀਂ ਸੈਮੀਨਾਰ ਕਰਵਾਵਾਂਗੇ, ਔਰ ਲਾਸਟ ਦੇ ਵਿੱਚ ਜਿਹੜਾ ਕਿ 2017 ਦੇ ਵਿੱਚ ਦਸੰਬਰ ਦੇ ਵਿੱਚ ਅਸੀਂ ਇੱਕ ਇੰਟਰਨੈਸ਼ਨਲ ਕਾਨਫਰੰਸ ਪਲਾਨ ਕੀਤੀ ਹੈ, ਜਿਹਦੀਆਂ ਤਿਆਰੀਆਂ ਅਸੀਂ 1 ਸਾਲ ਭਰ ਕਰਾਂਗੇ। 1 ਸਾਲ ਭਰ ਦੀਆਂ ਤਿਆਰੀਆਂ ਦੇ ਵਿੱਚੋਂ ਦੁਨੀਆਂ ਭਰ ਦੇ ਹਰ ਕੋਨੇ ਵਿੱਚ ਜਿੱਥੇ ਕਿਤੇ ਧਰਮ ਦੇ ਵਿਦਵਾਨ ਨੇ, ਉਹ ਭਾਵੇਂ ਬੁੱਧੀਜ਼ਮ ਦੇ ਹੋਣ, ਕ੍ਰਿਸਚੈਨਿਟੀ ਦੇ, ਇਸਲਾਮ ਦੇ, ਅਸੀਂ ਇੱਕ ਇੰਟਰਨੈਸ਼ਨਲ ਇੰਟਰਫੇਥ ਕਾਨਫਰੰਸ ਕਰਾਉਣ ਦੀ ਯੋਜਨਾ ਤਿਆਰ ਕੀਤੀ ਹੈ, ਜਿਹੜੀ ਕਿ ਗੁਰੂ ਗੋਬਿੰਦ ਸਿੰਘ ਭਵਨ ਦੇ 50 ਸਾਲ ਪੂਰੇ ਹੋਣ ਤੇ 2 ਦਸੰਬਰ 2017 ਦੇ ਵਿੱਚ ਕੀਤੀ ਜਾਏਗੀ। ਇਸ ਤੋਂ ਇਲਾਵਾ ਵਿਦਿਆਰਥੀਆਂ ਲਈ ਅੰਤਰ ਧਰਮ ਮੀਟਿੰਗ ਕਰਾਵਾਂਗੇ ਤੇ ਇੱਕ ਵਿਦਿਆਰਥੀਆਂ ਲਈ ਇੱਕ ਵਰਲਡ ਪਾਰਲੀਮੈਂਟ ਜਿਹੜੀ ਕਿ ਰਿਲੀਜੀਅਸ ਸਟੱਡੀ ਦੇ ਨਾਲ ਸੰਬੰਧਿਤ ਹੋਏਗੀ, ਇਹ ਅਸੀਂ ਪ੍ਰੋਗਰਾਮ ਲਿਖਿਆ।
ਸਰ ਲੱਗਦਾ ਹੈ ਕਿ ਇਹ ਬਹੁਤ ਵਧੀਆ ਕਾਨਫਰੰਸ ਹੋਵੇਗੀ ਤੇ ਤੁਹਾਡਾ ਅਗਲਾ ਸਾਲ ਵੀ ਬਹੁਤ ਜ਼ਿਆਦਾ ਬਿਜ਼ੀ ਰਹੇਗਾ ਤੇ ਬਹੁਤ ਸਮਾਰੋਹ ਤੁਸੀਂ ਆਯੋਜਿਤ ਕੀਤੇ ਹਨ। ਸੋ ਉਮੀਦ ਕਰਦੇ ਹਾਂ ਕਿ ਅਗਲਾ ਪੂਰਾ ਸਾਲ ਵਿਭਾਗ ਲਈ, ਤੁਹਾਡੇ ਲਈ ਤੇ ਤੁਹਾਡੇ ਵਿਦਿਆਰਥੀਆਂ ਦੇ ਲਈ ਬਹੁਤ ਵਧੀਆ ਨਿਕਲੇਗਾ ਤੇ ਸਾਡੇ ਵੱਲੋਂ ਗੋਲਡਨ ਜੁਬਲੀ ਦੀਆਂ ਬਹੁਤ ਬਹੁਤ ਮੁਬਾਰਕਾਂ ਤੇ ਸਾਡੇ ਨਾਲ ਗੱਲ ਕਰਨ ਲਈ ਵੀ ਬਹੁਤ ਬਹੁਤ ਧੰਨਵਾਦ।
ਧੰਨਵਾਦ।